ਤੇ ਪਹਾੜ ਉਡਾ ਦਿੱਤਾ ਤੇ ਉਹ ਛੋਟੀ ਜੀ ਕੁੜੀ ਉਸ ਪਹਾੜ ਉੱਪਰ ਭਲਾ ਕਿਵੇਂ ਠਹਿਰੀ ਰਹੇਗੀ? ਉਹਨੇ ਤੇ ਪਹਾੜ ਦੇ ਨਾਲ ਹੀ ਉੱਡ ਜਾਣਾ। ਲੋਚਨ ਧੂਮ ਕਹੇ ਬਲ ਆਪਣ ਸਵਾਸਨ ਸਾਥ ਪਹਾੜ ਉਡਾਉਂ ਜੀ।
ਪੌੜੀ ਕੜਕ ਉੱਠ ਚੰਡੀ ਫੌਜਾਂ ਦੇਖ
ਫੌਜਾਂ ਨੂੰ ਹਾਂ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਖਰ ਖੋਤੇ ਦੇ ਚਮੜੇ ਨਾਲ ਮੜੇ ਹੋਏ ਜਿਹੜੇ ਰੰਗ ਨਗਾਰੇ ਨੇ ਉਹਨਾਂ ਤੇ ਸੱਟ ਪਈ ਚੋਟ ਪਈਏ ਔਰ ਸਾਰਿਆਂ ਨੇ ਮਿਲ ਕੇ ਇੱਕੋ ਹੀ ਨਾਰਾ ਮਾਰਿਆ ਦੇਵੀ ਪਕੜ ਕੇ ਲਿਆਉਣੀ ਏ ਦੁਰਗਾ ਲਿਆਵਣੀ ਦੇਵੀ ਪਕੜ ਕੇ ਲਿਆਉਣੀ ਏ। ਉਸ ਤੋਂ ਅੱਗੇ ਪੜਫਣ
ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ
ਮੈਦਾਨੀ ਜੰਗ ਦੇ ਵਿੱਚ ਰਾਕਸ਼ ਲੋਕਾਂ ਦੀਆਂ ਫੌਜਾਂ ਨੂੰ ਦੇਖ ਕੇ ਚੰਡੀ ਕੜਕ ਉੱਠੀ ਗਰਜ ਉੱਠੀ ਉਹਨੇ ਬੜੀ ਤਿੱਖੀ ਤੇਜ਼ ਆਵਾਜ਼ ਦੇ ਨਾਲ ਦੈਂਤਾਂ ਨੂੰ ਮੁਖਾਤਿਬ ਕੀਤਾ।
ਤੂ ਮਿਆਨੋ ਖੰਡਾ ਹੋਈ ਸਾਹਮਣੇ
ਤੇ ਕਹਿੰਦੇ ਤੂ ਮਿਆਨੋ ਖੰਡਾ ਇਹਦੇ ਖੰਡੇ ਦਾ ਤੇ ਦਸ਼ਮੇਸ਼ ਪਿਤਾ ਜੀ ਨੇ ਕੋਈ ਜ਼ਿਕਰ ਨਹੀਂ ਕੀਤਾ ਪਰ ਦਮਦਮੀ ਟਕਸਾਲ ਦੇ ਬਾਨੀ ਮੋਢੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾ ਆਏ ਹੋਏ ਸ਼ਹੀਦਾਂ ਦੀ ਮਿਸਲ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਖੰਡ ਹੈ ਉਹ 18 ਸੇਰ ਪੱਕੇ ਵਜ਼ਨ ਦਾ ਹੈ ਪਿਆਲਾ ਖੋ ਸ੍ਰੀ ਵਾ ਤੇ ਫਿਰ ਆਉਣ ਵਾਲੇ ਵਕਤ ਵਿੱਚ ਜਿਸ ਸ਼ਖਸੀਅਤ ਨੇ ਹੋਰ ਧਰਮ ਦੀ ਰੱਖਿਆ ਲਈ ਪ੍ਰਗਟ ਹੋਣਾ ਉਹਦੇ ਖੰਡੇ ਦਾ ਜ਼ਿਕਰ ਦਸ਼ਮੇਸ਼ ਪਿਤਾ ਜੀ ਨੇ ਕਈ ਸੌ ਸਾਲ ਪਹਿਲਾਂ ਹੀ ਕਰ ਦਿੱਤਾ ਹੈ। ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ ਨੇਹ ਕਲੰਕ ਕਲਕੀ ਅਵਤਾਰ ਦੀ ਕਥਾ ਦਾ ਵਰਣਨ ਕਰਦਿਆਂ ਦਸ਼ਮੇਸ਼ ਪਿਤਾ ਜੀ ਕਹਿ ਰਹੇ ਨੇ ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ ਕਲਕੀ ਅਵਤਾਰ ਦਸਮ ਗ੍ਰੰਥ ਕਹਿੰਦੇ ਨੇ ਕਲਕੀ ਅਵਤਾਰ ਜਿਹੜਾ ਅਜੇ ਇਸ ਸਮੇਂ ਤੋਂ ਬਾਅਦ ਹੋਣਾ ਜੋ ਜਿਸ ਦੀ ਵਿਚਾਰ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤੀ ਏ ਹਜ਼ੂਰ ਕਹਿੰਦੇ ਨੇ ਉਹਦਾ ਖੰਡਾ 2-3-4-5 ਫੁੱਟ ਨਹੀਂ 300 ਹੱਥ ਲੰਬਾ ਹੋਵੇਗਾ ਤੇ ਜਿਸ ਦਾ 300 ਹੱਥ ਲੰਬਾ ਖੰਡਾ ਹੋਵੇਗਾ ਉਹ ਬਹਾਦਰ ਕਿਤਨਾ ਹੋਵੇਗਾ ਸ਼ੂਰਵੀਰ ਕਿਤਨਾ ਹੋਵੇਗਾ। ਹਾਂ ਕਹਿੰਦੇ ਨੇ ਇੱਥੇ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਆਪਣੇ ਮਿਆਨ ਵਿੱਚੋਂ ਖੰਡਾ ਖਿੱਚ ਕੇ ਧੂ ਕੇ ਖਿੱਚ ਕੇ ਰਾਕਸ਼ਾਂ ਦੇ ਸਾਹਮਣੇ ਚੰਡੀ ਹੋ ਗਈ।
ਸਭੇ ਵੀਰ ਸੰਘਾਰੇ ਧੂਮਰ ਨੈਣ ਦੇ
ਤੇ ਕਹਿੰਦੇ ਨੇ ਧੂਮਰ ਨੈਣ ਦੇ ਧੂਮਰ ਲੋਚਨ ਰਾਕਸ਼ ਦੇ ਸਾਰੇ ਸ਼ੂਰਵੀਰ ਬਹਾਦਰ ਦੇਵੀ ਨੇ ਨਾਸ਼ ਕਰ ਦਿੱਤੇ।
ਜਨ ਲੈ ਕੱਟੇ ਆਰੇ ਦਰਖਤ ਬਾਡੀਆਂ
ਤੇ ਇਸ ਪ੍ਰਕਾਰ ਵੱਡੇ ਵੱਡੇ ਦੈਂਤ ਰਾਕਸ਼ ਲੋਕ ਮਾਰੇ ਗਏ ਨੇ। ਦੇਵੀ ਤੇ ਦੈਂਤ ਦੇਵਤਿਆਂ ਦੇ ਖੰਡੇ ਸ਼ਸਤਰਾਂ ਦੇ ਨਾਲ ਟੁਕੜੇ ਟੁਕੜੇ ਹੋ ਕੇ ਡਿੱਗੇ ਪਏ ਨੇ। ਜਿਸ ਪ੍ਰਕਾਰ ਬਾਡੀਆਂ ਬਢਾਈ ਲੱਕੜ ਦਾ ਕੰਮ ਕਰਨ ਵਾਲੇ ਜਿਵੇਂ ਤਰਖਾਣਾ ਨੇ ਆਰੇ ਲੈ ਕੇ ਰੁੱਖ ਕੱਟੇ ਹੋਏ ਹੋਣ ਇਵੇਂ ਮੈਦਾਨੀ ਜੰਗ ਦੇ ਅੰਦਰ ਦੇਵਦਿਆਂ ਦੀ ਮਦਦ ਤੇ ਆਈ ਹੋਈ ਦੇਵੀ ਨੇ ਧੂਮਰ ਲੋਚਨ ਦੀ ਫੌਜ ਦੇ ਸਿਪਾਹੀ ਕੱਟ ਕੱਟ ਕੇ ਅੰਬਾਰ ਲਗਾ ਦਿੱਤੇ ਨੇ ਢੇਰ ਲਗਾ ਦਿੱਤੇ ਨੇ।
ਪੌੜੀ 24 ਧੌਸ ਵਜਾਈ ਡਲਾ ਮੁਕਾਬਲਾ
ਤੇ ਕਹਿਣ ਧੌਸਿਆਂ ਦੇ ਉੱਪਰ ਚੋਬਾਂ ਵਜਾ ਦਿੱਤੀਆਂ ਡੱਗੇ ਮਾਰ ਦਿੱਤੇ ਫੌਜਾਂ ਦਾ ਦਲਾਂ ਦਾ ਮੁਕਾਬਲਾ ਹੋਇਆ।
ਰੋਹ ਭਵਾਨੀ ਆਈ ਉੱਤੇ ਰਾਕਸ਼ਾਂ
ਬੜੇ ਰੋਹ ਨਾਲ ਬੜੇ ਜੋਸ਼ ਦੇ ਨਾਲ ਰਾਕਸ਼ ਲੋਕਾਂ ਦੇ ਉੱਪਰ ਦੇਵੀ ਹਮਲਾਵਰ ਹੋ ਕੇ ਆਈ।
ਖੱਬੇ ਦਸਤਨ ਚਾਈ ਸਿਹਣ ਸਾਰ ਦੀ
ਉਹਨੇ ਲੋਹੇ ਦੀ ਸਾਰ ਲੋਹਾ ਕਹਿੰਦੇ ਨੇ ਵਿਣ ਦੰਤਾ ਕਿਉ ਖਾਈਐ ਸਾਰ। ਸੈਯਦ ਮੁਹੰਮਦ ਲਤੀਫ ਮੁਸਲਮਾਨ ਹਿਸਟੋਰੀਅਨ ਨੇ ਔਰ ਉਹਨਾਂ ਨੇ ਬਹੁਤ ਸਾਰੇ ਪੱਖਾਂ ਤੋਂ ਸਿੱਖ ਇਤਿਹਾਸ ਅੰਗਰੇਜ਼ੀ ਵਿੱਚ ਲਿਖਿਆ। ਉਹ ਕਹਿੰਦੇ ਨੇ ਜਿਹੜੇ ਆਦਰਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਨ ਥੋੜੇ ਜੇ ਬਹੁਤੇ ਨੇ ਪਰ ਥੋੜੇ ਜੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਥੋੜੇ ਜੇ ਵੱਖਰੇ ਹੋ ਗਏ ਤੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਸਭ ਤੋਂ ਪਹਿਲਾਂ ਇੱਕ ਮੁਸਲਮਾਨ ਡੂਮ ਮਿਰਾਸੀ ਨੂੰ ਆਪਣਾ ਮੁਰੀਦ ਤੇ ਆਪਣਾ ਦੋਸਤ ਬਣਾਇਆ ਪਰ ਗੁਰੂ ਗੋਬਿੰਦ ਸਿੰਘ ਜੀ ਥੋੜਾ ਜਿਹਾ ਮੁਸਲਮਾਨਾਂ ਦਾ ਵਿਰੋਧ ਕਰਦੇ ਸਨ ਪਿਆਲਾ ਖੋ ਸ੍ਰੀ ਵਾ ਪਰ ਇਹ ਵਿਚਾਰ ਉਹਨਾਂ ਦੇ ਆਪਣੇ ਇੱਕ ਖਿਆਲ ਦੀ ਏ ਆਪਣੇ ਪੱਖ ਦੀ ਏ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਸਭ ਤੋਂ ਪਹਿਲਾਂ ਭੰਗਾਣੀ ਦਾ ਯੁੱਧ ਲੜਿਆ ਉਹਦੇ ਵਿੱਚ ਜੇ ਕਿਸੇ ਨੇ ਆਪਣਿਆਂ ਬੇਟਿਆਂ ਨੂੰ ਸ਼ਹੀਦ ਕਰਵਾਇਆ ਭੇਟ ਕੀਤਾ ਤੇ ਉਹਦਾ ਨਾਮ ਵੀ ਪੀਰ ਬੁੱਧੂ ਸ਼ਾਹ ਹੈ ਪਿਆਲਾ ਖੋ ਸ੍ਰੀ ਵਾ। हां जो शब्द गुरु नानक देव जी महाराज ने वर्त्या है वेण दंता कि ओ खाइए सार राम कली महला पहला सिद्ध गोश ओहो शब्द वर्णन कर रहे ने क्योंकि कई बारी कुछ लोग नुक्ता ची है गमे दिल उसको सुनाए ना बने क्या बने बात जहां बात बनाए ना बने गालिब कुछ कई बारी असि सोचते हां ए चंडी दी कथा ही ए चंडी दी वार है एदा पता साडे नाल की मतलब प्याला खो श्री वाह ते जे अरदास नाल साडा मतलब है ता इस वार दे विचार नाल साडा मतलब ता रहेगा ही रहेगा प्याला खो श्री वाह क्योंकि इस वार दी अमक पौड़ी विच सिखी दी अरदास है ते अरदास दी शक्ति दुनिया दे अंदर सब तो महान है सब तो वड्डी है इसलिए ए संदेह ए विचार इस पाख तो स्पष्ट हो जाती है कि जेड़े शब्द पहले रूप विच वरते सन वेण दंता क्यों खाई है सार राम कली महला पहला सिद्ध गोष्ट अखी दंद घूमते दंदा ते नाल लोहा किवें खावांगे लोहा किवें खा सकांगे ओह शब्द वरत रहे ने कि खब्बे दस्त नचाई सीहन सार दी सार लोहा ही है ओह ही शब्द है फर्क कोई नहीं सिर्फ उथे सिद्ध गोष्ट विच है पहले रूप विच वर्णन कीता है इथे दसम रूप विच चंडी दी वार अंदर वर्णन कर रहे ने देवी ने लोहे दी शेरनी यानी तलवार अपने खब्बे हाथ विच नचा देना कीती खब्बे हाथ दे विच घुमाना कीती तलवार जेड़ी ये ओ अपने खब्बे हाथ विच पकड़ के चमकाना कीती जेड़े शस्त्र विद्या दा अज भी अभ्यास करते ने उन्हां नूं पता है गदका खेलदे आ दोनों हथा नाल ही शस्त्र चलाई दे ने प्यार लखो श्री वाह जीओ
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ
ਤੇ ਬਹੁਤ ਸਾਰੇ ਦੈਂਤਾਂ ਦੇ ਸ਼ਰੀਰ ਤੇ ਦੇਵੀ ਨੇ ਆਪਣੀ ਤਲਵਾਰ ਲਗਾ ਦਿੱਤੀ ਤੇ ਉਹਨੂੰ ਰੰਗੀਨ ਕਰ ਦਿੱਤਾ ਇਵੇਂ ਉਹ ਤਲਵਾਰ ਚਮਕਦੀ ਏ ਜਿਵੇਂ ਕਿਸੇ ਖੂਬਸੂਰਤ ਇਸਤਰੀ ਨੇ ਲਿਪਸਟਿਕ ਲਗਾਈ ਹੋਵੇ ਮਗਰ ਇੱਥੇ ਰਾਕਸ਼ਸ ਲੋਕਾਂ ਨੇ ਦੇ ਖੂਨ ਨਾਲ ਦੇਵੀ ਨੇ ਇਹ ਸ਼ੇਰ ਦੀ ਲੋਹੇ ਦੀ ਸ਼ੇਰਨੀ ਜਿਹੜੀ ਏ ਉਹ ਰੰਗੀਨ ਕਰ ਦਿੱਤੀ ਏ ਕੀਤੀ ਰੰਗਲੀ ਰੰਗੀਨ ਕਰ ਦਿੱਤੀ ਏ ਸ਼ੂਰਵੀਰਾਂ ਦੇ ਸ਼ਰੀਰਾਂ ਤੇ ਲਾ ਕੇ ਉਹਨਾਂ ਦੇ ਖੂਹ ਨਾਲ ਦੇਵੀ ਨੇ ਆਪਣੀ ਤਲਵਾਰ ਨੂੰ ਰੰਗੀਨ ਕਰ ਦਿੱਤਾ ਹੈ ਜੀ
ਭਾਈਆ ਮਾਰਨ ਭਾਈ ਦੁਰਗਾ ਜਾਣ
ਤੇ ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ ਭਾਈਆਂ ਮਾਰਨ ਭਾਈ ਭਰਾ ਨੂੰ ਭਰਾ ਮਾਰ ਜਾਂਦਾ ਔਰ ਉਹ ਪਹਿਚਾਣ ਨਹੀਂ ਸਕਦੇ ਵੀ ਇਹ ਦੇਵੀ ਹੈ ਜਾਂ ਸਾਡਾ ਭਰਾ ਹੈ ਇਹਨਾਂ ਧੂਆਂ ਹੈ ਇੰਨੀ ਗਰਦ ਅਸਮਾਨ ਤੇ ਚੜੀ ਹੋਈ ਹੈ ਭਰਾਵਾਂ ਨੂੰ ਭਰਾ ਦੇਵੀ ਸਮਝ ਕੇ ਮਾਰੀ ਜਾਂਦੇ ਨੇ ਆਪਣੇ ਆਪ ਹੀ ਨਾਸ਼ ਹੋਈ ਜਾਂਦੇ ਨੇ ਜੀ
ਰੋਹ ਹੋਈ ਚਲਾਈ ਰਾਕਸ਼ ਰਾਏ ਨੂੰ
ਤੇ ਕਹਿੰਦੇ ਨੇ ਰੋਹ ਹੋਏ ਚਲਾਈ ਰਾਕਸ਼ ਰਾਏ ਨੂੰ ਇਹ ਜਿਹੜੇ ਰਾਕਸ਼ ਮੈਦਾਨੀ ਜੰਗ ਦੇ ਅੰਦਰ ਆਏ ਨੇ ਉਹਨਾਂ ਦਾ ਸਰਦਾਰ ਉਹਨਾਂ ਦਾ ਰਾਏ ਰਾਜਾ ਉਹਨਾਂ ਦਾ ਸਰਦਾਰ ਲੋਚਨ ਧੂਮ ਹੈ ਰੋਹ ਵਿਚ ਆ ਕੇ ਵੀਰਤਾ ਵਿਚ ਆ ਕੇ ਗੁੱਸੇ ਨਾਲ ਆ ਕੇ ਦੇਵੀ ਨੇ ਆਪਣੀ ਤਲਵਾਰ ਲਗਾ ਦਿੱਤੀ ਲੋਚਨ ਧੂਮ ਨੂੰ ਉਹਦੇ ਲੋਚਨ ਧੂਮ ਤੇ ਵਾਰ ਕੀਤਾ
ਜੰਪਰ ਦੀਆ ਪਠਾਈ ਲੋਚਨ ਧੂਮ ਨੂੰ
ਤੇ ਇਸ ਪ੍ਰਕਾਰ ਦੇਵੀ ਨੇ ਲੋਚਨ ਧੂਮ ਨੂੰ ਦੈਂਤ ਨੂੰ ਜੰਪੁਰੀ ਪਰਲੋਕ ਵਿਚ ਭੇਜ ਦੇਣਾ ਕੀਤਾ ਪਰਲੋਕ ਵਿਚ ਪਹੁੰਚਾ ਦੇਣਾ ਕੀਤਾ
ਜਾਪੇ ਦਿੱਤੀ ਸਾਈ ਮਾਰਨ ਸੰਬਦੀ
ਤੇ ਕਹਿੰਦੇ ਨੇ ਇਸ ਪ੍ਰਕਾਰ ਜਾਪਦਾ ਹੈ ਜਿਵੇਂ ਰਾਜੇ ਸੁੰਭ ਤੇ ਮਾਰਨ ਦੀ ਦੇਵੀ ਨੇ ਲੋਚਨ ਧੂਮ ਨੂੰ ਮਾਰ ਕੇ ਪਰਲੋਕ ਭੇਜ ਕੇ ਪੇਸ਼ਗੀ ਦੇ ਦਿੱਤੀ ਏ ਉਂਝ ਵੀ ਪੰਜਾਬੀ ਦਾ ਸ਼ਬਦ ਹੈ ਸਾਈ ਦੇ ਦਿਓ ਪਿਆਰ ਲੱਖੋ ਸ੍ਰੀ ਵਾਹ ਪੇਸ਼ਗੀ ਦੇ ਦੇਣਾ ਕੀਤੀ ਕੁਝ ਅਗਵਾਈ ਪੈਸੇ ਦੇ ਦੇਣੇ ਸੌਦਾ ਪੱਕਾ ਕਰਨ ਵਾਸਤੇ ਉਹਨੂੰ ਪੰਜਾਬ ਦੇ ਲੋਕ ਸਾਈ ਕਹਿੰਦੇ ਨੇ ਤੋ ਕਹਿੰਦੇ ਨੇ ਇਵੇਂ ਰਾਜੇ ਸੁੰਭ ਨੂੰ ਮਾਰਨ ਦੀ ਪਹਿਲੀ ਪੇਸ਼ਗੀ ਦੇ ਦੇਣਾ ਕੀਤੀ ਏ ਜੋ ਲੋਚਨ ਧੂਮ ਦਾ ਅੰਤ ਕਰ ਦਿੱਤਾ ਹੈ
ਪੌੜੀ ਭੰਨੈ ਦੈਤ ਪੁਕਾਰੇ ਰਾਜੇ ਸੁੰਭ ਥਾ
ਤੇ ਬਾਕੀ ਜਿਹੜੇ ਫੌਜ ਦੇ ਆਦਮੀ ਬਚੇ ਹੋਏ ਸਨ ਉਹ ਸਾਰੇ ਦੈਂਤ ਭੱਜ ਕੇ ਰਾਜੇ ਸੁੰਭ ਦੇ ਪਾਸ ਪੁਕਾਰੇ ਫਰਿਆਦੀ ਹੋਏ
ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ
ਜੀ ਦੇਖੋ ਉਸ ਕਮਜ਼ੋਰ ਜੀ ਔਰਤ ਨੇ ਇੱਕ ਇਸਤਰੀ ਨੇ ਲੋਚਨ ਧੂਮ ਨੂੰ ਸਿਪਾਹੀਆਂ ਦੇ ਸਮੇਤ ਫੌਜੀਆਂ ਦੇ ਸਮੇਤ ਹੀ ਮਾਰ ਦੇਣਾ ਕੀਤਾ
ਚੁਣ ਚੁਣ ਯੋਧੇ ਮਾਰੇ ਅੰਦਰ ਖੇਤ ਦਾ
ਉਸ ਦੇਵੀ ਨੇ ਮੈਦਾਨੀ ਜੰਗ ਦੇ ਅੰਦਰ ਮੈਦਾਨੀ ਜੰਗ ਦੇ ਵਿਚ ਸ਼ੂਰ ਵੀਰ ਚੁਣ ਚੁਣ ਕੇ ਮਾਰੇ ਨੇ
ਜਾਪਨ ਅੰਬਰ ਤਾਰੇ ਡਿੱਗਣ ਸੂਰਮੇ
ਸਾਡੀ ਫੌਜ ਦੇ ਵੱਡੇ ਵੱਡੇ ਸ਼ੂਰ ਵੀਰ ਧਰਤੀ ਤੇ ਡਿੱਗ ਦੇ ਇੰਜ ਜਾਪ ਦੇ ਇੰਜ ਨਜ਼ਰ ਆਉਂਦੇ ਜਿਵੇਂ ਆਸਮਾਨ ਵਿਚੋਂ ਸਿਤਾਰੇ ਧਰਤੀ ਤੇ ਡਿੱਗ ਰਹੇ ਹੋਣ। ਆਸਮਾਨ ਤੋਂ ਜਿਸ ਪ੍ਰਕਾਰ ਧਰਤੀ ਤੇ ਸਿਤਾਰੇ ਡਿੱਗ ਰਹੇ ਹੋਣ, ਇਵੇਂ ਸਾਡੇ ਵੱਡੇ ਵੱਡੇ ਸ਼ੂਰਬੀਰ ਬਹਾਦਰ ਉਹਦੀ ਤਲਵਾਰ ਦੇ ਨਾਲ ਟੋਟੇ ਹੋ ਹੋ ਕੇ ਧਰਤੀ ਤੇ ਡਿੱਗਦੇ ਨੇ।
ਗਿਰੇ ਪਰਬਤ ਭਾਰੇ ਮਾਰੇ ਬਿਜ ਦੇ,
ਤੇ ਜਾਂ ਇਉਂ ਵੀ ਸਮਝ ਲਈਏ ਬਿਜ ਬਿਜਲੀ ਦੇ। ਉਂਝ ਬਹੁਤੇ ਮਨਹੂਸ ਆਦਮੀ ਨੂੰ ਜੇ ਕਿਤੇ ਸਵੇਰੇ ਸਵੇਰੇ ਦੇਖ ਲਈਏ, ਹੁੰਦਾ ਤੇ ਉਹ ਕੁਝ ਹੀ ਜੋ ਕੁਝ ਪ੍ਰਭੂ ਕਰਦਾ, ਪਰ ਕਈ ਵਾਰੀ ਕਹਿ ਦੇਈਦਾ ਪਤਾ ਨਹੀਂ ਅੱਜ ਕਿਸ ਬਿਜੂ ਦੇ ਮੱਥੇ ਲੱਗੇ ਆ, ਅੱਜ ਗੁਰਦੁਆਰੇ ਵੀ ਨਹੀਂ ਪਹੁੰਚ ਸਕੇ, ਗੁਰਦੁਆਰੇ ਵੀ ਨਹੀਂ ਜਾ ਸਕੇ, ਪਿਆਰ ਨਾਲ ਖੋ ਸ੍ਰੀ ਵਾਹ। ਮਗਰ ਇੱਥੇ ਉਹ ਬਿਜੂ ਨਹੀਂ, ਕੋਈ ਮਨਹੂਸ ਆਦਮੀ, ਕੋਈ ਸਾਕਤ, ਕੋਈ ਮਨਮੁੱਖ ਆਦਮੀ ਹੋਵੇ। ਕਹਿੰਦੇ ਨੇ ਇਵੇਂ ਜਾਣੋ ਜਿਵੇਂ ਬਿਜ ਬਿਜਲੀ ਦੇ ਮਾਰੇ ਹੋਏ ਪਹਾੜਾਂ ਦੇ ਉੱਚੇ ਉੱਚੇ ਮੁਨਾਰੇ ਟਿੱਲੇ ਨੀਚੇ ਡਿੱਗਦੇ ਨੇ, ਇਵੇਂ ਵੱਡੇ ਵੱਡੇ ਦੈਂਤ ਧਰਤੀ ਤੇ ਨੀਚੇ ਗਿਰਦੇ ਨੇ।
ਦੈਂਤਾਂ ਦੇ ਦਲ ਹਾਰੇ ਦਹਿਸ਼ਤ ਖਾਏ ਕਾ,
ਦਹਿਸ਼ਤ ਖੌਫ ਖਾ ਕੇ ਚੰਡੀ ਤੇ ਦੇਵੀ ਦਾ ਦੈਂਤਾਂ ਦੇ ਵੱਡੇ ਵੱਡੇ ਦਲ ਰਾਜਨ ਹਾਰ ਗਏ ਨੇ।
ਬਚੇ ਸੋ ਮਾਰੇ ਮਾਰੇ ਰਹਿੰਦੇ ਰਾਏ ਥੈ,
ਬਚੇ ਸੋ ਮਾਰੇ ਮਾਰੇ ਰਹਿੰਦੇ ਰਾਏ ਥੈ, ਜਿਹੜੇ ਮਾਰੇ ਗਏ ਸਨ ਉਹ ਮਾਰੇ ਗਏ, ਜਿਹੜੇ ਮਾਰੋ ਮਾਰ ਕਰਨ ਤੋਂ ਬਚ ਕੇ ਰਹਿ ਗਏ ਉਹ ਰਾਜੇ ਦੇ ਪਾਸ ਜਾ ਕੇ ਪੁਕਾਰ ਕਰ ਰਹੇ ਨੇ, ਫਰਿਆਦੀ ਹੋ ਗਏ ਨੇ।
ਪੌੜੀ ਰੋ ਹੋਏ ਬੁਲਾਏ ਰਾਕਸ ਰਾਏ ਨੇ,
ਰਾਜੇ ਸੁੰਭ ਨੇ ਗੁੱਸੇ ਹੋ ਕੇ ਰੋਹ ਚੜਾ ਕੇ ਫਿਰ ਹੋਰ ਦੈਂਤ ਬੁਲਾਏ, ਆਪਣੀ ਹੋਰ ਫੌਜ ਸੱਦੀ,
ਬੈਠੇ ਮਤਾ ਪਕਾਏ ਦੁਰਗਾ ਲਿਆਵਣੀ,
ਆਪਸ ਵਿਚ ਮਤਾ ਪਕਾ ਕੇ ਸਲਾਹ ਕਰਕੇ, ਮਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਵੀ ਆਇਆ, ਮਤਾ ਕਰੋ ਸੋ ਪੱਕਣ ਨਾ ਦੇਈ, ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਤਾ ਜੀ ਪੱਤਰੀ ਚਲਾਵੋ ਆਸਾ ਮਹੱਲਾ ਪੰਜਵਾਂ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਪਰ ਮੈਂ ਸਭ ਕਿਛ ਛੋੜ ਪ੍ਰਭ ਤੋਂ ਹੀ ਪਿਆਇਆ, ਆਸਾ ਮਹੱਲਾ ਪੰਜਵਾਂ। ਬੈਠੇ ਮਤਾ ਪਕਾਈ, ਮਤਾ ਪਕਾ ਕੇ ਸਲਾਹ ਕਰਕੇ ਆਪਸ ਵਿਚ ਬੈਠੇ ਹੋਏ ਨੇ ਵੀ ਦੇਵੀ ਨੂੰ ਪਕੜ ਕੇ ਜ਼ਰੂਰ ਲਿਆਉਣਾ ਜੀ।
ਚੰਡ ਯਾਰ ਮੁੰਡ ਪਠਾਏ ਬਹੁਤਾ ਕਟਕ ਦਾ,
ਬਹੁਤ ਸਾਰੀ ਕਟਕ ਫੌਜ ਦੇ ਕੇ ਰਾਜੇ ਸੁੰਭ ਨੇ ਹੁਣ ਹੋਰ ਦੋ ਬੰਦੇ ਲੱਭ ਲੈ, ਜੇ ਇਕ ਚਲਾ ਗਿਆ ਤੇ ਫਿਰ ਇਕ ਅਕਾਲੀਆਂ ਦੇ ਨਾਮ ਵਿਚ ਉਹ ਸੂਰਤ, ਉਹ ਮਨਹੂਸ ਸ਼ਕਲ ਸਾਡੇ ਸਾਹਮਣੇ ਆ ਗਈ, ਪਿਆਰ ਨਾਲ ਖੋ ਸ੍ਰੀ ਵਾਹ। ਇਸੇ ਹੀ ਤਰ੍ਹਾਂ ਜੇ ਲੋਚਨ ਧੂਮ ਸਮਾਪਤ ਹੋ ਗਿਆ ਹੈ ਤਾਂ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ, ਬਹੁਤੀ ਫੌਜ ਦੇ ਕੇ ਚੰਡ ਅਰ ਮੁੰਡ ਦੋਨਾਂ ਰਾਕਸ ਦੈਂਤ ਸ਼ੂਰਬੀਰ ਸੈਨਾਪਤੀ ਭੇਜਣਾ ਕੀਤੇ।
ਜਾਪੇ ਛਪਰ ਛਾਏ ਬਣੀਆਂ ਕੇ ਜਮਾ,
ਕਹਿੰਦੇ ਨੇ ਉਂਜ ਵਿਦਵਾਨਾਂ ਨੇ ਇਸ ਪਾਠ ਕੇ ਜਮਾ ਇਕੱਠਾ ਮੰਨਣਾ ਕੀਤਾ ਹੈ। ਜਾਪੇ ਛਪਰ ਛਾਏ ਕਹਿੰਦੇ ਨੇ ਬਣੀਆਂ ਕੇ ਜਮਾ ਤਲਵਾਰਾਂ ਤੇ ਬਰਸ਼ੀਆਂ ਜਿਹੜੀਆਂ ਨੇ ਉਹ ਇਸ ਪ੍ਰਕਾਰ ਬਣੀਆਂ ਹੋਈਆਂ ਨੇ, ਉਹ ਇਸ ਪ੍ਰਕਾਰ ਚਮਕਦੀਆਂ ਨੇ ਜਿਵੇਂ ਆਸਮਾਨ ਦੇ ਵਿਚ ਛੱਪਰ ਛਾਏ ਹੋਣ, ਜਿਵੇਂ ਬੱਦਲ ਜਿਹੜੇ ਨੇ ਉਹ ਘੁਲ ਰਹੇ ਹੋਣ, ਬੱਦਲ ਮੰਡਰਾ ਰਹੇ ਹੋਣ, ਇਸ ਪ੍ਰਕਾਰ ਉਹਨਾਂ ਫੌਜਾਂ ਦੇ ਪਾਸ ਨੇੜੇ ਤੇ ਕੇਜ਼ਮਾ ਤਲਵਾਰਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਲਿਸ਼ਕ ਰਹੀਆਂ ਨੇ, ਚਮਕ ਰਹੀਆਂ ਨੇ, ਯਾਨੀ ਜਿਵੇਂ ਬੱਦਲ ਚੜੇ ਹੋਣ ਤੇ ਆਸਮਾਨ ਸਾਫ਼ ਨਸਰ ਨਹੀਂ ਆਉਂਦਾ, ਸਿਤਾਰੇ ਚੰਦ ਸੂਰਜ ਵਿਖਾਈ ਨਹੀਂ ਦਿੰਦਾ, ਇਵੇਂ ਤਲਵਾਰਾਂ ਨੇਜੇ ਬਰਸ਼ੀਆਂ ਲਿਸ਼ਕ ਰਹੀਆਂ ਨੇ, ਆਸਮਾਨ ਵਿਖਾਈ ਨਹੀਂ ਦਿੰਦਾ। ਕੇਜ਼ਮਾ ਫਾਰਸੀ ਦਾ ਸ਼ਬਦ ਮੰਨ ਕੇ ਵਿਦਵਾਨਾਂ ਨੇ ਇਕੱਠਾ ਮੰਨੇ।
ਜੀਤੇ ਰਾਏ ਬੁਲਾਏ ਚੱਲੇ ਜੋਧਨੋ,
ਜਿਤਨੇ ਵੀ ਫੌਜੀ ਸਿਪਾਹੀ ਰਾਜੇ ਸੁੰਭ ਨੇ ਬੁਲਾਏ ਸਨ ਉਹਦੇ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਉਹ ਮੈਦਾਨੇ ਜੰਗ ਨੂੰ ਚੱਲ ਪਏ, ਤੁਰ ਪਏ।
ਜਾਣ ਜਾਮਪੁਰ ਪਕੜ ਚਲਾਏ ਸਭੇ ਮਾਰਨੇ,
ਜਾਣੋ ਇਸ ਪ੍ਰਕਾਰ ਵੀ ਸਮਝ ਲੈਣਾ ਕਰੋ ਕਿ ਜਿਵੇਂ ਸਾਰੇ ਹੀ ਮਾਰਨੇ ਹੋਣ ਤੇ ਆਪ ਧੱਕ ਧੱਕ ਕੇ ਉਹਨਾਂ ਨੂੰ ਮਜਬੂਰ ਕਰਕੇ ਮੈਂ ਦਾਨੇ ਜੰਗ ਦੀ ਤਰਫ ਭੇਜ ਰਹੇ ਨੇ, ਯਾਨੀ ਸਾਰੇ ਪਕੜ ਕੇ ਜਿਵੇਂ ਜੰਮਪੁਰੀ ਨੂੰ ਚਲਾ ਦਿੱਤੇ ਹੋਣ। ਇਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਅੱਜ ਦੇ ਵਿਚਾਰ ਅੰਦਰ ਲੋਚਨ ਧੂਮ ਸੈਨਾਪਤੀ ਦੀ ਕਥਾ ਦਾ ਵਰਣਨ ਕੀਤਾ, ਉਹ ਕਿਵੇਂ ਜੂਝਿਆ, ਕਿਵੇਂ ਮੁਕਾਬਲਾ ਹੋਇਆ, ਇਹ ਆਪ ਜੀ ਨੇ ਸ਼ਰਵਨ ਕੀਤਾ। ਤੇ ਹੁਣ ਚੰਡ ਅਤੇ ਮੁੰਡ ਰਾਜੇ ਸੁੰਭ ਵੱਲੋਂ ਮੈਦਾਨੇ ਜੰਗ ਅੰਦਰ ਤੋਰੇ ਗਏ ਨੇ, ਉਹਨਾਂ ਦਾ ਕਿਵੇਂ ਮੁਕਾਬਲਾ ਹੋਵੇਗਾ ਉਹ ਕੱਲ ਦੇ ਵਿਚਾਰ ਅੰਦਰ ਸ਼ਰਵਨ ਕਰਾਂਗੇ, ਕਿਉਂਕਿ ਸਮਾਂ ਸਮਾਪਤ ਹੋ ਚੁੱਕਾ ਹੈ। ਬਾਕੀ ਦੇ ਤਿੰਨ ਦਿਨ ਨੇ ਅਤੇ 25 ਪੌੜੀਆਂ ਤਕਰੀਬਨ ਬਾਕੀ ਹਨ ਇਸ ਵਾਰ ਦੀਆਂ ਔਰ ਬਾਕੀ ਦੇ 3 ਦਿਨਾਂ ਵਿਚ ਯਤਨ ਕਰਾਂਗੇ ਕਿ ਇਹ ਪੌੜੀਆਂ ਇਸੇ ਤਰਤੀਬ ਨਾਲ ਜਿਵੇਂ ਅੱਜ ਵਿਚਾਰੀਆਂ ਨੇ ਵਿਚਾਰ ਕੇ ਫਿਰ ਵੀਰਵਾਰ ਤੱਕ ਇਸ ਲਈ ਵਿਚਾਰ ਸਮਾਪਤ ਕੀਤੀ ਜਾ ਸਕੇ। ਇਨ੍ਹਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਫੁੱਲਾਂ ਚੁੱਪ
ਜੇ ਤੇਰਾ ਏ ਬੁਲਾਏ ਚੱਲੇ ਜੋਦਨੋ ਜਾਣ ਜਾਂਪੁਰ ਪਕੜ ਚਲਾਏ ਸਭੇ ਮਾਰਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੋਹੇਲੇ ਆਏ ਉੱਤੇ ਰਾਖਸਾਂ ਸਭਨੇ ਤੁਰੇ ਨਚਾਏ ਬਰਸੇ ਪਕੜ ਕੈ ਬਹੁਤੇ ਮਾਰਗ ਰਾਏ ਅੰਦਰ ਖੇਤ ਦੈ ਤੀਰੀ ਸਹਿਬਰ ਲਾਏ ਬੁੱਠੀ ਦੇਵਤਾ ਬਹੁਤੇ ਮਾਰਗ ਰਾਏ ਅੰਦਰ ਖੇਤ ਦੀਰੀ ਸਹਿਬਰ ਲਾਏ ਬੁੱਠੀ ਦੇਵਤਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਮਾ ਮਹਾਨ ਦੇ ਸਮਰਥ ਸਾਹਿਬ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਹਾਜ਼ਰੀ ਭਰਦਿਆਂ ਹੋਇਆਂ ਆਪ ਜੀ ਨੇ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਗੁਰੂ ਕੇ ਸਾਜੇ ਨਿਵਾਜੇ ਗੁਰਮੁਖ ਕੀਰਤਨੀਆਂ ਪਾਸੋਂ ਸ਼ਰਵਨ ਕੀਤਾ ਹੈ। ਕੁਝ ਸਿਆਣਿਆਂ ਦਾ ਇਹ ਖਿਆਲ ਹੈ ਕਿ ਜਿਤਨਾ ਵੀ ਕਿਸੇ ਨੇ ਉੱਚਾ ਮਹੱਲ ਉਸਾਰਨੇ ਉਹਦੀ ਬੁਨਿਆਦ ਉਤਨੀ ਡੂੰਘੀ ਹੋਵੇ ਤੇ ਡੂੰਘੀ ਦੇ ਨਾਲ ਮਜ਼ਬੂਤ ਹੋਵੇ, ਪੱਕੀ ਹੋਵੇ। ਜਿਸ ਉੱਪਰ ਜਿਤਨੀ ਵੀ ਉੱਚੀ ਚਾਹੀਏ ਇਮਾਰਤ ਤਾਮੀਰ ਕੀਤੀ ਜਾ ਸਕੇ, ਰੇਤਲੀ ਧਰਤੀ ਵਿੱਚ ਤੇ ਕਲਰੀ ਜ਼ਮੀਨ ਵਿੱਚ ਬਹੁਤੀਆਂ ਮਜ਼ਬੂਤ ਇਮਾਰਤਾਂ ਪਹਿਲਾਂ ਘੱਟ ਹੀ ਉਸਾਰੀਆਂ ਜਾਂਦੀਆਂ ਸਨ। ਅੱਗ ਦੇ ਅੰਗਿਆਰਾਂ ਉੱਪਰ ਕਦੇ ਫੁੱਲ ਨਹੀਂ ਖਿਲਦੇ, ਕਲਰੀ ਧਰਤੀ ਵਿੱਚ ਪਥਰੀਲੀ ਜ਼ਮੀਨ ਵਿੱਚ ਕਦੇ ਗੁਲਸ਼ਨ ਤੇ ਬਹਾਰਾਂ ਨਹੀਂ ਆਉਂਦੀਆਂ। ਇਸੇ ਹੀ ਤਰ੍ਹਾਂ ਇਸ ਦੁਨੀਆ ਦੀ ਜਿਸ ਸ਼ਖਸੀਅਤ ਤੇ ਬੁਨਿਆਦ ਰੱਖੀ ਜਾਣੀ ਹੈ ਉਸ ਸ਼ਖਸੀਅਤ ਨੂੰ ਬਹੁਤ ਲੰਬੇਰੇ ਸਮੇਂ ਤੱਕ ਨਫ਼ਰਤ ਦੀ ਕਿਰਣਾਂ ਦੀ ਔਰ ਨੀਵੇਂਪਨ ਦੀ ਨਜ਼ਰ ਨਾਲ ਦੇਖਿਆ ਗਿਆ। ਇਸ ਦੁਨੀਆਂ ਦੀ ਬੁਨਿਆਦ
ਇਸਤਰੀ ਜਾਤੀ ਉੱਪਰ ਨਿਰਭਰ ਕਰਦੀ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਕਿਰਣਾਂ ਤੇ ਨਫ਼ਰਤ ਵਾਲੀ ਨਜ਼ਰ ਨਾਲ ਨਹੀਂ ਬਲਕਿ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਤੇ ਇਸ ਨੂੰ ਆਪਣੀ ਜ਼ਿੰਮੇਦਾਰੀ, ਆਪਣੀ ਮਹਾਨਤਾ, ਆਪਣੀ ਉਜਤਾ ਸਮਝਣ ਦੀ ਪ੍ਰੇਰਨਾ ਦਿੱਤੀ। ਸ਼ਾਇਦ ਦੁਨੀਆ ਦੀ ਹਿਸਟਰੀ ਵਿੱਚ ਪਹਿਲੀ ਦਫ਼ਾ ਇਸਤਰੀ ਜਾਤੀ ਨੂੰ ਉੱਚਾ ਉਠਾਉਣ ਵਾਲੇ ਨੂੰ ਜੇ ਸਭ ਤੋਂ ਪਹਿਲੀ ਕਿਸੇ ਅੱਖ ਨੇ ਰੱਬ ਦੇਖਿਆ, ਖੁਦਾ ਦੇਖਿਆ, ਭਗਵਾਨ ਦੇਖਿਆ, ਵਾਹਿਗੁਰੂ ਦੇਖਿਆ ਤਾਂ ਉਹ ਵੀ ਇੱਕ ਇਸਤਰੀ ਦੀ ਅੱਖ ਹੀ ਸੀ। ਬੇਬੇ ਜੀ ਕਹਿ ਕੇ ਵੀ ਸ਼ਬਦ ਕਹਿ ਦਿੰਦੇ ਸਨ, ਤੂੰ ਭਗਤਨ ਕਰਤਾਰ ਕੀ। ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਂਕਵੀ ਸੰਤੋਖ ਸਿੰਘ। ਬੇਬੇ ਨਾਨਕੀ ਜੀ ਦੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਸਾਧਾਰਨ ਭਰਾ ਨਹੀਂ ਸਨ। ਭੈਣ ਦੀ ਮਮਤਾ ਦੇ ਸਿਰਫ ਉਹ ਵੀਰ ਹੀ ਨਹੀਂ ਸਨ ਬਲਕਿ ਭੈਣ ਦੀ ਸ਼ਰਧਾ ਅਕੀਦਤ ਦੇ ਉਹ ਭਗਵਾਨ ਵੀ ਸਨ, ਵਾਹਿਗੁਰੂ ਵੀ ਸਨ ਤੇ ਤੁਰਦੇ ਫਿਰਦੇ ਖੁਦਾ ਵੀ ਸਨ। ਗੁਰਮਤ ਅੰਦਰ ਇਸਤਰੀ ਜਾਤੀ ਨੂੰ ਕਿਉਂ ਮਹਾਨ ਬਣਾਇਆ ਗਿਆ ਹੈ, ਇਸਤਰੀ ਦੀ ਉੱਚਤਾ ਨੂੰ ਕਿਉਂ ਸਮਝਾਇਆ ਤੇ ਸਮਝਿਆ ਗਿਆ ਹੈ, ਉਹ ਅਸੀਂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਸ਼ਰਵਨ ਕਰ ਰਹੇ ਕਿਉਂਕਿ ਬਾਰੂਦ ਦੀ ਢੇਰੀ ਦੇ ਉੱਪਰ ਕਦੇ ਵੀ ਫਲਦਾਰ ਬੂਟੇ ਨਹੀਂ ਲਗਾਏ ਜਾ ਸਕਦੇ। ਇਹ ਉਹ ਇਸਤਰੀ ਚੰਗੇ ਸਮਾਜ ਨੂੰ ਜਨਮ ਦੇ ਸਕਦੀ ਏ, ਉਹ ਇਸਤਰੀ ਚੰਗਾ ਸਮਾਜ ਬਣਾ ਸਕਦੀ ਏ, ਉਹ ਇਸਤਰੀ ਚੰਗੇ ਪਰਿਵਾਰ ਦੀ ਰੱਖਿਆ ਕਰ ਸਕਦੀ ਏ, ਜਿਸ ਦੀ ਜ਼ਿੰਦਗੀ, ਜਿਸ ਦਾ ਆਦਰਸ਼, ਜਿਸ ਦਾ ਜੀਵਨ ਮਹਾਨ ਤੋਂ ਮਹਾਨ ਹੋਵੇ। ਇੱਕ ਅਮੈਰੀਕਨ ਵਿਚਾਰਕ ਮਹਾਨ ਫਿਲਾਸਫਰ ਦਾ ਇਹ ਖਿਆਲ ਹੈ ਕਿ ਕਿਸੇ ਵੀ ਮਨੁੱਖ ਦੀ ਚੰਗੀ ਜ਼ਿੰਦਗੀ ਜੇ ਬਣ ਸਕਦੀ ਏ ਉਹਦੇ ਵਾਸਤੇ ਧਾਰਮਿਕ ਕੇਂਦਰ ਨੇ। ਧਾਰਮਿਕ ਕੇਂਦਰਾਂ ਵਿੱਚ ਜਾ ਕੇ ਮਨੁੱਖ ਦਾ ਜੀਵਨ ਚੰਗੇਰਾ ਬਣਦਾ ਹੈ। ਇਸੇ ਲਈ ਮਸਰੂਫੀਅਤ ਰੁਝੇਵਿਆਂ ਦੇ ਵਾਤਾਵਰਨ ਵਿੱਚ ਮਸ਼ੀਨੀ ਯੁੱਗ ਦੇ ਸਮੇਂ ਵਿੱਚ ਵੀ ਲੋਕ ਧਾਰਮਿਕ ਥਾਵਾਂ ਤੇ ਜਾਂਦੇ ਨੇ, ਜਿਸ ਵੀ ਧਰਮ ਦਾ ਉਹ ਸਤਿਕਾਰ ਕਰਦੇ ਨੇ, ਜਿਸ ਵੀ ਧਰਮ ਉੱਪਰ ਕਿਸੇ ਦਾ ਯਕੀਨ ਹੈ ਲੋਕ ਧਾਰਮਿਕ ਥਾਵਾਂ ਤੇ ਧਾਰਮਿਕ ਕੇਂਦਰਾਂ ਵਿੱਚ ਪਹੁੰਚਦੇ ਨੇ ਕਿਉਂਕਿ ਉੱਥੋਂ ਉਹਨਾਂ ਨੂੰ ਸਕੂਨ ਪ੍ਰਾਪਤ ਹੁੰਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ, ਚੰਗੀ ਪ੍ਰੇਰਨਾ ਵਿਚਾਰ ਪ੍ਰਾਪਤ ਹੁੰਦੀ ਹੈ ਤੇ ਪਵਿੱਤਰ ਜ਼ਿੰਦਗੀ ਹਾਸਿਲ ਹੁੰਦੀ ਹੈ। ਇਸ ਲਈ ਵਿਚਾਰਕ ਦਾ ਖਿਆਲ ਹੈ ਧਾਰਮਿਕ ਕੇਂਦਰਾਂ ਤੇ ਜਾ ਕੇ ਮਨੁੱਖ ਦੀ ਜ਼ਿੰਦਗੀ ਮਹਾਨ ਬਣ ਸਕਦੀ ਹੈ। ਨਾਲ ਉਹ ਕਹਿੰਦੇ ਨੇ ਚੰਗੇ ਸਕੂਲਾਂ ਵਿੱਚ, ਅੱਛੇ ਕਾਲਜਾਂ ਵਿੱਚ ਤੇ ਫਿਰ ਸੁਗੜ ਸਿਆਣਿਆਂ ਦੇ ਪ੍ਰਬੰਧ ਹੇਠਾਂ ਚੱਲਣ ਵਾਲੀਆਂ ਯੂਨੀਵਰਸਿਟੀਆਂ ਵਿੱਚ ਵੀ ਮਨੁੱਖ ਦੀ ਜ਼ਿੰਦਗੀ ਚੰਗੇਰੀ ਬਣਦੀ ਹੈ। ਪਰ ਜਿੱਥੋਂ ਤੱਕ ਕਾਲਜ ਜਾਂ ਸਕੂਲਾਂ ਦਾ ਸੰਬੰਧ ਹੈ ਉੱਥੇ ਤੇ ਅੱਜ ਦਾ ਸਟੂਡੈਂਟ, ਅੱਜ ਦਾ ਵਿਦਿਆਰਥੀ ਆਪਣੇ ਟੀਚਰ, ਆਪਣੇ ਉਸਤਾਦ ਦਾ ਸਤਿਕਾਰ ਕਰਨ ਦੀ ਬਜਾਏ ਉਹਨਾਂ ਦੇ ਸਿਰ ਵਿੱਚ ਹਾਕੀਆਂ ਮਾਰਦਾ ਜਾਂ ਕੁਰਸੀਆਂ ਤੇ ਟੇਬਲ ਉਹਨਾਂ ਦੇ ਸਿਰ ਉੱਪਰ ਸੁੱਟਦਾ। ਫਿਰ ਉਸੇ ਵਿਚਾਰਕ ਦਾ ਖਿਆਲ ਏ ਕਿ ਮਨੁੱਖ ਦੀ ਜ਼ਿੰਦਗੀ ਸਭ ਤੋਂ ਚੰਗੀ ਜਗ੍ਹਾ ਇੱਕੇ ਥਾਂ ਹੈ ਜਿੱਥੋਂ ਮਨੁੱਖ ਦੀ ਜ਼ਿੰਦਗੀ ਨੂੰ ਸਭ ਤੋਂ ਚੰਗੀ ਵੱਧ ਪ੍ਰੇਰਨਾ ਪ੍ਰਾਪਤ ਹੋ ਸਕਦੀ ਏ, ਉਹ ਹੈ ਮਾਂ ਤੇ ਬਾਪ ਦਾ ਘਰ। ਮਾਂ ਦੀ ਗੋਦ ਜਿੱਥੋਂ ਜਨਮਦਿਆਂ ਹੀ ਸਭ ਤੋਂ ਪਹਿਲਾਂ ਉਹਨੂੰ ਆਪਣੀ ਮਾਂ ਦੀ ਹੋਣ ਦਾ ਪਤਾ ਲੱਗਦਾ। ਇਸੇ ਦੇਸ਼ ਦੇ ਇੱਕ ਅੰਗਰੇਜ਼ ਵਿਦਵਾਨ ਨੇ ਕਿਹਾ, ਬਿਹਤਰ ਤੇ ਇਹੋ ਹੀ ਹੈ ਮਨੁੱਖ ਰੱਬ ਦਾ ਸ਼ੁਕਰ ਗੁਜ਼ਾਰ ਹੋਵੇ। ਪਰ ਉਹ ਕਹਿੰਦੇ ਨੇ ਜੇ ਮੇਰੇ ਤੋਂ ਕੋਈ ਪੁੱਛੇ ਵੀ ਰੱਬ ਦਾ ਸ਼ੁਕਰ ਪਹਿਲਾਂ ਕਰਨਾ ਹੈ ਕਿ ਮਾਂ ਦਾ ਸ਼ੁਕਰੀਆ ਪਹਿਲਾਂ ਕਰਨਾ, ਸਮਝਣਾ, ਮੇਰੇ ਤੋਂ ਕੋਈ ਪੁੱਛੇ ਮਾਂ ਦਾ ਸ਼ੁਕਰ ਪਹਿਲਾਂ ਕਰਨਾ, ਰੱਬ ਦਾ ਸ਼ੁਕਰੀਆ ਪਹਿਲਾਂ ਕਰਨਾ। ਤੇ ਇਸ ਦੇਸ਼ ਦਾ ਮਹਾਨ ਵਿਦਵਾਨ ਹੀ ਕਹਿੰਦਾ, ਤਾਂ ਫਿਰ ਮੈਂ ਇਹੋ ਗੱਲ ਕਹਾਂਗਾ, ਰੱਬ ਤੋਂ ਪਹਿਲਾਂ ਮੈਂ ਮਾਂ ਦਾ ਸ਼ੁਕਰ ਗੁਜ਼ਾਰ ਹਾਂ ਜਿਨੇ ਮੈਨੂੰ ਜਨਮ ਦਿੱਤਾ, ਸੋਨੇ ਵਰਗੀ ਧਰਤੀ ਤੇ ਜ਼ਿੰਦਗੀ ਦਿੱਤੀ, ਤੇ ਫਿਰ ਆਸਮਾਨ ਦੀ ਤਰਫ ਇਸ਼ਾਰਾ ਕਰਕੇ ਆਖਿਆ, ਇਸ ਤੋਂ ਇਸ ਸੁੰਦਰ ਰਚਨਾ ਨੂੰ ਕਰਨ ਵਾਲਾ ਕੋਈ ਖੁਦਾ ਵੀ ਹੈ ਜਿਨੇ ਮੈਨੂੰ ਜਨਮ ਦੇ ਕੇ ਜੀਵਨ ਦੇ ਕੇ ਰੱਬ ਦੀ ਹੋਂਦ ਵੱਲ ਇਸ਼ਾਰਾ ਕੀਤਾ ਹੈ। ਮੈਂ ਰੱਬ ਦੇ ਸ਼ੁਕਰ ਕਰਨ ਤੋਂ ਪਹਿਲਾਂ ਉਸ ਮਾਂ ਦਾ ਸ਼ੁਕਰ ਕਰਦਾ, ਮੈਂ ਮਾਂ ਦੀ ਮਹਾਨਤਾ ਨੂੰ ਸਮਝਦਾ, ਮੈਂ ਪਹਿਲਾਂ ਮਾਂ ਦਾ ਧੰਨਵਾਦੀ ਹਾਂ, ਉਸ ਤੋਂ ਬਾਅਦ ਪਰਮੇਸ਼ਵਰ ਦਾ ਧੰਨਵਾਦੀ ਹਾਂ, ਖੁਦਾ ਦਾ ਧੰਨਵਾਦੀ ਹਾਂ, ਕਿਉਂਕਿ ਮਾਂ ਨੇ ਹੀ ਉਸ ਸੰਬੰਧ ਵਿੱਚ ਮੈਨੂੰ ਜਾਣਕਾਰੀ ਦਿੱਤੀ ਤੇ ਗਿਆਨ ਕਰਵਾਇਆ ਹੈ। ਹਾਂ, ਇਸੇ ਵਿਚਾਰ ਨੂੰ ਮੁੱਖ ਰੱਖਦਿਆਂ ਹੀ ਗੁਰੂ ਸਾਹਿਬਾਨਾਂ ਨੇ ਇਸਤਰੀ ਦੀ ਮਹਾਨਤਾ ਦੀ ਵਿਆਖਿਆ ਹੀ ਨਹੀਂ ਕੀਤੀ, ਉਹਨੂੰ ਮਨੁੱਖਤਾ ਦੇ ਬਰੋਬਰ ਜੇ ਸਿੱਖਾਂ ਨੂੰ ਸਿੱਖੀ ਦੇ ਪ੍ਰਚਾਰ ਦੀਆਂ ਮੰਜੀਆਂ ਦਿੱਤੀਆਂ ਤਾਂ ਇਸਤਰੀਆਂ ਨੂੰ ਵੀ, ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਵੀ ਸਿੱਖੀ ਦੀਆਂ ਪ੍ਰਚਾਰਕ ਨੀਯਤ ਕੀਤਾ। ਪਿਆਰ ਲੱਖੋ ਸ੍ਰੀ ਵਾਹ। ਮੌਜੂਦਾ ਸਮੇਂ ਵਿੱਚ ਸਿੰਘ ਸਭਾ ਲਹਿਰ ਦੇ ਸ਼ੁਰੂ ਤੋਂ ਇਸਤਰੀ ਸਤਸੰਗ ਦਾ ਜੋ ਦੀਵਾਨ ਲੱਗਦਾ, ਇਸਤਰੀ ਸਤਸੰਗ ਦੀਆਂ ਜੋ ਜਥੇਬੰਦੀਆਂ ਨੇ, ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰੇਰਣਾ ਦੀ ਤੁਫੈਲ ਹੀ ਨੇ। ਪਿਆਰ ਲੱਖੋ ਸ੍ਰੀ ਵਾਹ। ਭਾਵੇਂ ਇਸਤਰੀ ਸਤਸੰਗ ਜਥੇਬੰਦੀਆਂ ਵੀ ਬਾਕੀ ਜਥੇਬੰਦੀਆਂ ਵਾਂਗ ਚੌਧਰ ਦੀ ਉਲਝਣ ਵਿਚ ਉਲਝ ਗਈਆਂ, ਮਗਰ ਇਸਤਰੀ ਸਤਸੰਗ ਦੀ ਬਹੁਤ ਵੱਡੀ ਜਿੰਮੇਦਾਰੀ ਸੀ। ਇਕ ਅੱਛੀ ਭੈਣ ਭਰਾ ਨੂੰ ਅੱਛਾ ਬਣਾ ਸਕਦੀ ਏ, ਇਕ ਚੰਗੇਰੀ ਮਾਂ ਆਪਣੇ ਪਰਿਵਾਰ ਨੂੰ ਚੰਗੇਰਾ ਬਣਾ ਸਕਦੀ ਏ, ਇਕ ਨੇਕ ਇਸਤਰੀ ਆਪਣੇ ਪਤੀ ਨੂੰ ਆਪਣੇ ਸਹੁਰੇ ਪਰਿਵਾਰ ਨੂੰ ਮਹਾਨਤਾ ਬਖਸ਼ ਸਕਦੀ ਏ। ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਏ। ਆਸਾ ਮਹੱਲਾ ਪੰਜਵਾਂ। ਤੇ ਫਿਰ ਆਪਣੀਆਂ ਬੱਚੀਆਂ ਆਪਣੇ ਪਰਿਵਾਰ ਦੀਆਂ ਬੇਟੀਆਂ ਦੀ ਅਜਿਹੀ ਜ਼ਿੰਦਗੀ ਬਣਾਉਣ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਾਚੀਨ ਸਮੇਂ ਵਿੱਚ ਹੋ ਗੁਜ਼ਰੀ ਮਹਾਨ ਇਸਤਰੀ ਦੀ ਕਹਾਣੀ, ਉਸ ਦੀ ਕਥਾ, ਉਸ ਦਾ ਜੀਵਨ ਚਰਿੱਤਰ ਬਹੁਤ ਬਰੀਕ ਪਿਆਰ ਨਾਲ ਲਗਨ ਦੇ ਨਾਲ ਤਿੰਨ ਵਾਰੀ ਵਰਣਨ ਕੀਤਾ। ਚੰਡੀ ਚਰਿੱਤਰ, ਚੰਡੀ ਚਰਿੱਤਰ ਉਕਤ ਬਿਲਾਸ, ਫਿਰ ਚੰਡੀ ਦੀ ਵਾਰ, ਜਿਸ ਦਾ ਵਿਚਾਰ ਅਸੀਂ ਸ਼ਰਵਨ ਕਰ ਰਹੇ ਹਾਂ, ਜਿਸ ਵਿਚ ਮੈਖਾ ਸੁਰਦੈਂਤ ਦੇਵੀ ਦੀ ਕਿਰਪਾਨ ਦੇ ਨਾਲ ਟੁਕੜੇ ਟੁਕੜੇ ਹੋ ਚੁੱਕਾ ਹੈ। ਲੋਚਨ ਧੂਮ ਦੇਵੀ ਦੀ ਕਿਰਪਾਨ ਦੇ ਨਾਲ ਆਪਣਾ ਸਿਰ ਕਟਵਾ ਚੁੱਕਾ ਹੈ। ਰਾਜੇ ਸੁੰਭ ਦੀ ਪ੍ਰੇਰਣਾ ਨਾਲ ਹੁਣ ਚੰਡ ਅਤੇ ਮੁੰਡ ਦੋਨਾਂ ਹੀ ਮੈਦਾਨੇ ਜੰਗ ਦੀ ਤਰਫ ਆਪਣੀਆਂ ਸੈਨਾ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਅਗਾਂਹ ਕਦਮ ਵਧਾ ਚੁੱਕੇ ਨੇ। ਅੱਗੇ ਜੋ ਪ੍ਰਸੰਗ, ਅਗਲਾ ਜੋ ਵਿਚਾਰ ਏ, ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਸ਼ਬਦਾਂ ਵਿਚ ਉਹਨਾਂ ਦੀ ਜ਼ੁਬਾਨੀ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ।
ਹਾਂ, ਦੋਨਾਂ ਦਲਾਂ ਦਾ, ਦੋਨਾਂ ਪਾਸਿਆਂ ਦੀਆਂ ਫੌਜਾਂ ਦਾ ਮੁਕਾਬਲਾ ਹੋ ਰਿਹਾ, ਤੇ ਦੋਨਾਂ ਪਾਸਿਆਂ ਤੋਂ ਢੋਲ ਅਤੇ ਨਗਾਰੇ ਵਜਾਉਣਾ ਕੀਤੇ ਨੇ।
ਰੋਹ ਰੋਹਿਲੇ ਆਏ ਉੱਤੇ ਰਾਖਸਾ।